चले पेड़े सोडियां चले पेड़े
सोडियां रूप दिखा।
चली पीड़ी सोडिया चली पीड़ी चली पीड़े सोडिया रूप दिखावन वारो वारी रूप दिखावन वारो वारी चली पीड़े सोडिया चली पीड़े लिहारे चली पीड़े सोडिया चली पीड़े सोडिया चली पीड़े सोडिया चली पीड़े
पैसा भाई गुरदास जी बड़ा सुंदर बयान करते ने, चली पीड़ी सोडियां रूप दिखावन वारो वारी। सोडियां का जिक्र करते हुए पैसा भाई गुरदास जी ने लिखे है कि वारो वार रूप उन्होंने किवें धारण किए। साहिब श्री गुरु गोबिंद सिंह पातशाह बचित्र नाटक के अंदर अपनी कलम द्वारा लिखते हुए इस सारी सोडी बंसावली का जिक्र करते ने कि ये चले कितों ने, संसार विच किवें आए। सी कहिंदे ने माता सीता, माता सीता दी कुख दे विचों दो पुत्र पैदा हुए जिन्हां दा नाम लव ते कुश होया। ਇਹਨਾਂ ਨੂੰ ਰਾਜ ਦੀ ਪ੍ਰਾਪਤੀ ਹੋਈ। ਉਸ ਤੋਂ ਉਪਰੰਤ ਕਲਗੀਧਰ ਪਾਤਸ਼ਾਹ ਬਿਆਨ ਕਰਦੇ ਨੇ,
ਸੀਸ ਬਹੁਰ ਪਾਏ ਦੋਏ ਰਾਜਾ, ਰਾਜ ਪਾਠ ਇਨਹੀ ਕੋ ਛਾਜਾ, ਮਦਰ ਦੇਸ ਈਸ਼ਵਰ ਜਿਭਾਲੀ, ਜਬ ਫਲੀ ਪਾਤ ਕੇ ਜਗ ਕੀਏ ਤਬ।
ਮਦਰ ਦੇਸ਼ ਪੰਜਾਬ ਨੂੰ ਆਖਦੇ ਨੇ, ਮਦਰ ਦੇਸ਼ ਪੰਜਾਬ ਤੇ ਇਹਨਾਂ ਨੇ ਰਾਜ ਕਾਇਮ ਕੀਤਾ। ਰਾਜ ਦੀ ਖੁਸ਼ੀ ਵਿੱਚ ਇਹਨਾਂ ਨੇ ਬੜੇ ਯੱਗ ਕੀਤੇ ਨੇ। ਫਿਰ ਕਹਿੰਦੇ ਨੇ ਇਹਨਾਂ ਦੋਵਾਂ ਭਰਾਵਾਂ ਨੇ ਦੋ ਪੁਰੀਆਂ ਵਸਾਈਆਂ, ਜਿਨ੍ਹਾਂ ਦਾ ਨਾਮ ਲਾਹੌਰ ਤੇ ਕਸੂਰ ਹੈ।
ਤਹੀਂ ਤਿੰਨੇ ਬਾਦੇ ਦੋਏ ਪੁਰਵਾ, ਏਕ ਕਸੂਰ ਦੁਤੀਆ ਲੋਹਰਵਾ, ਕੁਪੂਰੀ ਤੇ ਦੋ ਬਰਾਜੀ, ਨਿਰਕਲੰਕ ਅਮਰਾਵਤ ਲਾਜੀ।
ਸਾਹਿਬ ਕਹਿੰਦੇ ਨੇ ਅਦਕਪੁਰੀ ਤੇ ਦੋ ਬਰਾਜੀ, ਨਿਰਕਲੰਕ ਅਮਰਾਵਤ ਲਾਜੀ। ਅਦਕ ਦਾ ਭਾਵ ਹੈ ਕਿ ਬਹੁਤ ਸਮਾਂ ਇਹਨਾਂ ਪੁਰੀਆਂ ਦੇ ਵਿੱਚ ਰਹੇ ਨੇ, ਤੇ ਪੁਰੀਆਂ ਇਤਨੀਆਂ ਸੁੰਦਰ ਸਨ ਜਿਨ੍ਹਾਂ ਨੂੰ ਵੇਖ ਕੇ ਲੰਕਾ ਸਾਰੀ ਸੋਨੇ ਦੀ ਸੀ। ਉਹ ਵੀ ਲੱਜਿਆਵਾਨ ਸ਼ਰਮਸ਼ਾਰ ਹੁੰਦੀ ਸੀ, ਇਤਨੀਆਂ ਸੁੰਦਰ ਪੁਰੀਆਂ ਸਨ। ਫਿਰ ਸਾਹਿਬ ਕਹਿੰਦੇ ਨੇ ਜੀ,
ਬਹੁਤ ਕਾਲ ਤੈ ਰਾਜ ਕੁਮਾਇਓ, ਬਹੁਤ ਕਾਲ ਤੈ ਰਾਜ ਕੁਮਾਇਓ, ਜਾਲ ਕਾਲ ਕੇ ਅੰਤ ਪਸਾਇਓ।
ਬਹੁਤ ਸਮਾਂ ਰਾਜ ਕਰਨ ਤੋਂ ਬਾਅਦ ਕਹਿੰਦੇ ਨੇ ਕਾਲ ਦੇ ਵਸ ਪਏ ਗਏ। ਇਹਨਾਂ ਤੋਂ ਉਪਰੰਤ ਇਹਨਾਂ ਤੋਂ ਬਾਅਦ ਉਸ ਰਾਜ ਨੂੰ ਕਿੰਨੇ ਚਲਾਇਆ,
ਤਾਂ ਤੇ ਪੁੱਤਰ ਪੋਤਰ ਹੋਆਏ, ਤਾਂ ਤੇ ਪੁੱਤਰ ਪੋਤਰ ਜੋ ਵੇ, ਰਾਜ ਕਰਤ ਇਹ ਜਗ ਕੋ ਭੈ।
ਇਹਨਾਂ ਤੋਂ ਬਾਅਦ ਇਹਨਾਂ ਦੇ ਪੁੱਤਰ ਪੋਤਰਿਆਂ ਨੇ ਇਸ ਰਾਜ ਨੂੰ ਚਲਾਇਆ। ਤੇ ਸਾਹਿਬ ਕਹਿੰਦੇ ਨੇ ਉਹਨਾਂ ਤੋਂ ਬਾਅਦ ਕੌਣ ਕੌਣ, ਕਿੰਨੇ ਕੁ ਕਿਹੜੇ ਕਿਹੜੇ ਸਨ, ਜਿਨ੍ਹਾਂ ਦਾ ਜ਼ਿਕਰ ਨਹੀਂ ਕੀਤਾ ਜਾ ਸਕਦਾ। ਕਹਿੰਦੇ ਨੇ, ਹੇ ਪ੍ਰਮਾਤਮਾ, ਜੇ ਤੂੰ ਕਿਰਪਾ ਕਰੇ, ਤੂੰ ਬਖਸ਼ਿਸ਼ ਕਰੇ, ਤੇ ਮੈਂ ਉਹਨਾਂ ਦੇ ਵਿੱਚੋਂ ਉਹਨਾਂ ਦੇ ਕੁਝ ਨਾਮ ਦੱਸ ਸਕਦਾ ਹਾਂ।
ਜੋ ਅਬ ਤੋ ਕਿਰਪਾ ਬਲ ਪਾਊ, ਜੋ ਅਬ ਤੋ ਕਿਰਪਾ ਬਲ ਪਾਊ, ਨਾਮ ਯਥਾ ਮਤ ਪਾਖ ਸੁਣਾਊ।
ਯਥਾ ਸਕਤ ਮੈਂ ਉਹਨਾਂ ਦੇ ਨਾਮ ਦੱਸ ਸਕਦਾ ਹਾਂ, ਕੌਣ ਕੌਣ ਤੇ ਕਿਹੜੇ ਕਿਹੜੇ ਸਨ।
ਕਾਲ ਕੇਤ ਅਰ ਕਾਲ ਰਾਏ ਭਨ, ਜਿਨ ਤੇ ਭਏ ਪੁੱਤਰ ਕਰ ਅਨਗਨ।
ਉਹਨਾਂ ਤੋਂ ਬਾਅਦ ਕਾਲ ਕੇਤ ਤੇ ਕਾਲ ਰਾਏ ਹੋਏ ਹਨ, ਜਿਨ੍ਹਾਂ ਦੇ ਘਰ ਅਣਗਿਣਤ ਹੀ ਪੁੱਤਰ ਪੋਤਰੇ ਪੈਦਾ ਹੋਏ। ਫਿਰ ਕਹਿੰਦੇ ਨੇ ਉਹਨਾਂ ਤੋਂ ਬਾਅਦ,
ਕਾਲ ਕੇਤ ਭਇਓ ਬਲੀ ਅਪਾਰਾ, ਕਾਲ ਰਾਏ ਜਿਨ ਨਗਰ ਨਿਕਾਰਾ।
ਕਾਲ ਕੇਤ ਬੜਾ ਬਲੀ ਸੀ, ਜਿਸ ਨੇ ਕਾਲ ਰਾਏ ਨੂੰ ਹਾਰ ਦੇ ਕੇ ਆਪਣੇ ਦੇਸ਼ੋਂ ਬਾਹਰ ਕੱਢ ਦਿੱਤਾ। काल केत भयो बली अपारा, काल राय जिन नगर निकारा। हुण काल राय किथे गया?
पाज सनोड दिस ते गए, तही पूप जा ब्याहत पए।
ए पाज के सनोड देश मथुरा दे पास अमरकूट है, उथे चला गया। उथों दा रहन वाला राजा काल काद होए है, उस तां जाके सेनापति बन गया। राजे दी नर संतानी सी, एक राजकुमारी सी, उसते नाल इसने विवाह कर लिया, इसकी शादी हो गई। पाज सनोड देश तह गए, तही पूपजा ब्याहत पई। जो इसका विआह होया, साहब कहिंदे ने
ताते पुत्र फिया जो तामा, ताते पुत्र फिया जो तामा, सोडी राय थरा ते नामा, चली पीड़ी सोडिया।
जो इसके घर पुत्र पैदा होया, उदा नाम सोडी राय रखिया गया। सनोड देश तो सोडी वंश चल पई। साहब कहिंदे ने
वंश सनोड ते दिन ते थिया, परम पवित्र पुरख जो किया, ताते पुत्र पोत्र हो आए, ते सोडी सब जगत कहाए, चली पीड़ी सोडिया।
इस तरह सोडी बंसावली सतगुरु बयान करते हुए दस रहे ने, सोडी राय दे कर जदों पुत्र पोतरे पैदा होए, सारे अपने आप नूं सोडी खवाण लग पए। सोडी राय दे मन अंदर अज पुरातन वैर जाग पे है। कहिंदा मैं अपने पुरखां दा बदला लैण वास्ते पंजाब दी गद्दी ते हमला करांगा। उस वेले पंजाब दी गद्दी ते कौन राज कर रहा सी? काल केत दा पोतरा तीर राय, तीर राय दा पुत्र देव राय गद्दी ते राज कर रहा सी। देव राय दे भी दो पुत्र सन, अमृत राय ते कंचन नाभ। सोडी राय ने अपने पुत्र पृथ्वी राय नूं अमरकोट दा राजा थाप के छोटे पुत्र नूं नाल लै के पंजाब ते हमला बोलिया। साहब कहिंदे ने उस वेले इस जंग अंदर एक दी जित ते एक दी हार होई। जितन वाले कौन हन ते हारन वाले कौन हन?
लवि सर्ब जीते कुशी सर्ब हारे, लवि सर्ब जीते कुशी सर्ब हारे, बचे जो बलि प्राण लेके सधारे।
इस जंग अंदर सोडी राय भी मारिया गया, देव राय भी मारिया गया, जगत राय ने पंजाब की गद्दी ते कब्जा कर लिया। हुण जंग विच्चों नसन वाले बली कौन सन? अमृत राय ते कंचन नाभ। ए नस के किथे चले गए? काशी दे विच पंडित ग्यासदास जी जैमनी, उन्हां दी जाके इन्हां शगिरदी कीती। बड़ी निर्मल बुद्धि वाले राजकुमार सन। इन्हां ने वेदां दा पाठ सिखना आरंभ किया ते जबानी कंठ कर लिया। इन्हां दे नाम दी हर पासे तुम पै गई। साहब कहिंदे ने इन्हां दा नाम की पिया?
जिन वेद पठ्यो तिन वेदी कहाए, तिने धर्म के कर्म नीके चलाए।
इन्हां ने वेदां दा पाठ सिखिया ते वेदां दा पाठ करना शुरू कीता। इन्हां दा नाम वेदी पै गया। जिवें साध संगत, मनुख दी कोई जात नहीं है। जात कद बनी? जैसा किसी ने कम कीता वैसे उसकी जात बना दित्ती गई। इधरों गद्दी ते बैठा आके मुल्क राय, मुल्क राय बड़ा नेक राजा सी। ਮੁਲਕ ਰਾਏ ਨੂੰ ਲੱਗਾ ਪਤਾ ਕਿ ਸਾਡੇ ਬੇਦੀ ਭਰਾ ਬੜਾ ਸੁੰਦਰ ਵੇਦਾਂ ਦਾ ਪਾਠ ਕਰਦੇ ਨੇ। ਉਹਨਾਂ ਆਪਣੇ ਭਰਾਵਾਂ ਨੂੰ ਇੱਕ ਪੱਤਰ ਇੱਕ ਖੱਤ ਲਿਖੇ। ਖੱਤ ਵਿੱਚ ਕੀ ਲਿਖਿਆ ਸੀ?
ਪੱਠਿਓ ਕਾਗਦੰ ਮਦਰ ਰਾਜਾ ਸੁਧਾਰੰ ਆਪੋ ਆਪ ਮੋ ਬੈਰ ਭਾਵੰ ਵਿਸਾਰੰ ਨਿਪਟੰ ਮੁਕਲਿਅੰ ਦੂਤ ਸੋ ਕਾਸਿਆਂ ਸਭੇ ਬੇਦੀਆਂ ਭੇਦ ਪਾਖੇ ਸੁਨਾਇੰ।
ਮੁਲਕ ਰਾਏ ਨੇ ਇੱਕ ਦੂਤ ਨੂੰ ਭੇਜਿਆ, ਹੱਥ ਵਿੱਚ ਪੱਤਰ ਦਿੱਤਾ, ਆਖਿਆ ਜਾ ਸਾਡੇ ਭਰਾਵਾਂ ਨੂੰ ਇਹ ਗੱਲ ਕਹਿ ਦੇ ਕਿ ਅਸੀਂ ਆਪਣੇ ਮਨ 'ਚੋਂ ਵੈਰ ਭੁਲਾ ਚੁੱਕੇ ਹਾਂ, ਅਗਰ ਤੁਸੀਂ ਵੀ ਆਪਣੇ ਮਨ 'ਚੋਂ ਵੈਰ ਨੂੰ ਭੁਲਾ ਦਿਓ ਤੇ ਆਪਾਂ ਮਿਲ ਬੈਠ ਕੇ ਵੇਦਾਂ ਦਾ ਪਾਠ ਸੁਣ ਲਈਏ। ਜਦੋਂ ਅੰਮ੍ਰਿਤ ਰਾਏ ਕੰਚਨ ਨਾਭ ਨੇ ਇਸ ਪੱਤਰ ਨੂੰ ਪੜ੍ਹਿਆ, ਉਹਨਾਂ ਦੇ ਮਨ ਅੰਦਰ ਵੀ ਪਿਆਰ ਜਾਗ ਪਿਆ। ਉਸ ਪਿਆਰ ਨੂੰ ਮੁੱਖ ਰੱਖਦੇ ਵੇਦਾਂ ਦਾ ਪਾਠ ਕਰਨ ਵਾਸਤੇ ਤਿਆਰੀ ਕਰ ਲਈ। ਸਭੇ ਵੇਦ ਪਾਠੀ ਚਲੇ ਮਦਰ ਦੇਸ ਸਿੰਘ, ਮਦਰ ਦੇਸ ਪੰਜਾਬ ਨੂੰ ਆਖਦੇ। ਮੁਲਕ ਰਾਏ ਨੂੰ ਵੇਦਾਂ ਦਾ ਪਾਠ ਸੁਣਾਉਣ ਵਾਸਤੇ ਅੱਜ ਬੇਦੀ ਚੱਲ ਪਏ। ਸਭੇ ਵੇਦ ਪਾਠੀ ਚਲੇ ਮਦਰ ਦੇਸ ਸਿੰਘ ਪ੍ਰਣਾਮ ਕੀਓ ਆਨ ਕਹਿ ਕਹਿ ਨਰੇਸ਼ ਸਿੰਘ। ਰਾਜੇ ਨੇ ਆਉਂਦਿਆਂ ਉਹਨਾਂ ਨੂੰ ਪ੍ਰਣਾਮ ਕੀਤਾ, ਬੜਾ ਸਨਮਾਨ ਦੇ ਕੇ ਪਿਆਰ ਨਾਲ ਬਿਠਾ ਲਿਆ, ਹਰ ਪਾਸੇ ਅਨਾਊਂਸਮੈਂਟ ਕਰਕੇ ਦੁਨੀਆਂ ਨੂੰ ਇਕੱਠਿਆਂ ਕੀਤਾ। ਆਖੇ ਆਓ ਭਾਈ ਵੇਦਾਂ ਦਾ ਪਾਠ ਸੁਣੋ, ਸਾਡੇ ਬੇਦੀ ਭਰਾ ਬੜਾ ਸੁੰਦਰ ਪਾਠ ਕਰਦੇ ਨੇ। ਸਤਿਗੁਰੂ ਜੀ ਨੇ ਇਸ ਬਚਨ ਨੂੰ ਇਸ ਪ੍ਰਕਾਰ ਆਖੇ ਹੈ,
ਤੁਨੰਗ ਬੇਦ ਕੀ ਭੂਪ ਤਾਤੇ ਕਰਾਈ ਸਭੇ ਪਾਸ ਬੈਠੇ ਸਭਾ ਬੀਚ ਭਾਈ।
ਵੇਦਾਂ ਦਾ ਪਾਠ ਆਰੰਭ ਹੋਇਆ, ਤੁਨੰਗ ਬੇਦ ਕੀ ਭੂਪ ਤਾਤੇ ਕਰਾਈ ਸਭੇ ਪਾਸ ਬੈਠੇ ਸਭਾ ਬੀਚ ਭਾਈ। ਬੜੀ ਸੁੰਦਰ ਸਭਾ ਸਜੀ ਹੋਈ। ਵੇਦਾਂ ਦਾ ਪਾਠ ਸੁਣ ਕੇ ਮੁਲਕ ਰਾਏ ਬੜਾ ਖੁਸ਼ ਤੇ ਬੜਾ ਪ੍ਰਸੰਨ ਹੋ ਰਿਹਾ ਹੈ।
ਪੜੇ ਸ਼ਾਮ ਬੇਦੰ ਜੁਜਰ ਬੇਦ ਕਥਿੰ ਰਿਗੰ ਬੇਦ ਪਠਿੰ ਕਰੇ ਭਾਵ ਹਥਿੰ।
ਕਹਿੰਦੇ ਨੇ ਸ਼ਾਮ ਜੋ ਵੇਦ ਸੀ ਨਾ, ਇਹਨਾਂ ਬੇਦੀਆਂ ਨੇ ਸ੍ਰੀ ਰਾਗ ਅੰਦਰ ਗਾਇਨ ਕੀਤਾ। ਇਸੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਪ੍ਰਧਾਨਤਾ ਸ੍ਰੀ ਰਾਗ ਨੂੰ ਦਿੱਤੀ ਗਈ ਹੈ। ਪਹਿਲਾ ਰਾਗ ਸ੍ਰੀ ਰਾਗ ਮੰਨਿਆ ਗਿਆ। ਪੜੇ ਸਮ ਬੇਦੰ ਜੁਜਰ ਬੇਦ ਕਥਿੰ, ਜੁਜਰ ਬੇਦ ਦੀ ਕਥਾ ਕੀਤੀ ਗਈ। ਰਿਗੰ ਬੇਦ ਪਠਿੰ ਕਰੇ ਭਾਵ ਹਥਿੰ, ਰਿਗੰ ਬੇਦ ਜਿਸ ਵੇਲੇ ਪੜਿਆ ਗਿਆ ਉਹਦੇ ਭਾਵ ਅਰਥ ਇਸ਼ਾਰੇ ਤੇ ਹੱਥਾਂ ਦੇ ਨਾਲ ਸਮਝਾਏ ਗਏ। ਤੇ ਮੁਲਕ ਰਾਏ ਬੜਾ ਖੁਸ਼ ਤੇ ਬੜਾ ਪ੍ਰਸੰਨ ਹੋਇਆ। ਸਾਹਿਬ ਕਹਿੰਦੇ ਨੇ ਪ੍ਰਸੰਨਤਾ ਵਿੱਚ ਆ ਕੇ ਕਿਸਨੇ ਕੀ ਕੀਤਾ?
ਰਿਖਿੰਗ ਪੇਸ ਕੀਆਂ ਤਿਸੇ ਰਾਜ ਦੀਆਂ ਲਿਓ ਬਣ ਬਸੰ ਮਹਾ ਪਾਪ ਨਾਸੰ।
ਸਾਰਾ ਰਾਜਪਾਠ ਜਿਹੜਾ ਸੀ ਉਹ ਬੇਦੀਆਂ ਨੂੰ ਦੇ ਦਿੱਤਾ। ਤੇ ਜਦੋਂ ਰਾਜਪਾਠ ਬੇਦੀਆਂ ਦੇ ਪਾਸ ਆਇਆ, ਬੇਦੀ ਆਖਦੇ ਨੇ,
ਬੇਦੀ ਪੈ ਪਰਸਨ ਰਾਜ ਕੇ ਪਾਏ ਕੇ ਦੇਤ ਪਿਓ ਵਰਦਾਨ ਹੀ ਹੁਲਸਾਈ ਕੈ ਜਬ ਨਾਨਕ ਕਲ ਮੇ ਹਮ ਆਨ ਕਹਾਏ ਹੈ ਹੋ ਪੂਜ ਤੋਹੇ ਜਗਤ ਪਰਮ ਪਦ ਪਾਏ ਹੈ।
ਕਹਿੰਦੇ ਨੇ ਮੁਲਕ ਰਾਏ ਤੂੰ ਬੇਦਾਂ ਦਾ ਪਾਠ ਸੁਣ ਕੇ ਖੁਸ਼ੀ ਦੇ ਅੰਦਰ ਆ ਕੇ ਪ੍ਰਸੰਨਤਾ ਵਿੱਚ ਆ ਕੇ ਰਾਜ ਪਾਠ ਸਾਨੂੰ ਦਿੱਤਾ ਹੈ। ਤ੍ਰਿਤੀਆ ਬੇਦ ਸੁਨ ਬੋ ਤੁਮ ਕੀ ਆ, ਚਤੁਰ ਬੇਦ ਸੁਨ ਭੂਕੋ ਦੀ ਆ, ਤਿੰਨ ਬੇਦ ਤੁਸਾਂ ਪਹਿਲੇ ਸੁਣੇ, ਚੌਥਾ ਬੇਦ ਸੁਣ ਕੇ ਆਪਣੇ ਰਾਜ ਪਾਠ ਇਹ ਭੂ ਧਰਤੀ ਸਾਨੂੰ ਦੇ ਦਿੱਤੀ। ਲਓ ਅਸੀਂ ਆਪ ਨਾਲ ਇੱਕ ਵਾਅਦਾ ਇਕਰਾਰ ਕਰਦੇ ਹਾਂ, ਤੀਨ ਜਨਮ ਹਮ ਹੂੰ ਜਬ ਤਰ ਹੈ ਚੌਥੇ ਜਨਮ ਗੁਰੂ ਤੋਂ ਹੀ ਕਰ। ਇਸੇ ਤਰ੍ਹਾਂ ਤਿੰਨ ਜਨਮ ਰਾਜ ਅਸੀਂ ਕਰਾਂਗੇ, ਚੌਥੇ ਜਨਮ ਅੰਦਰ ਰਾਜ ਆਪ ਨੂੰ ਵਾਪਸ ਕਰ ਦਿੱਤਾ ਜਾਵੇ। ਹੁਣ ਮੁਲਕ ਰਾਏ ਦਾ ਪੁੱਤਰ ਸਬੀਰ ਰਾਏ ਪੁੱਛਣ ਲੱਗਾ, ਪਿਤਾ ਹਜ਼ੂਰ ਰਾਜ ਪਾਠ ਆਪਣੇ ਬੇਦੀਆਂ ਨੂੰ ਦੇ ਦਿੱਤਾ, ਅਸੀਂ ਕੀ ਕਰੀ? ਕਹਿਣ ਲੱਗੇ, ਤੁਸੀਂ ਲਾਹੌਰ ਵਿੱਚ ਰਹਿ ਕੇ ਕਿਰਤ ਕਰੋ। ਸਬੀਰ ਰਾਏ ਨੇ ਕਿਰਤ ਕਰਨੀ ਸ਼ੁਰੂ ਕੀਤੀ। ਲਓ ਜੀ, ਸੋਢੀ ਰਾਏ ਦੇ ਦੋ ਪੁੱਤਰ ਪ੍ਰਿਥੀ ਰਾਏ ਤੇ ਜਗਤ ਰਾਏ। ਜਗਤ ਰਾਏ ਦਾ ਪੁੱਤਰ ਮੁਲਕ ਰਾਏ, ਮੁਲਕ ਰਾਏ ਦਾ ਪੁੱਤਰ ਸਬੀਰ ਰਾਏ, ਸਬੀਰ ਰਾਏ ਦਾ ਪੁੱਤਰ ਮੋਤਾ ਰਾਏ, ਮੋਤਾ ਰਾਏ ਦਾ ਪੁੱਤਰ ਅਨੰਤਾ ਰਾਏ, ਅਨੰਤਾ ਰਾਏ ਦਾ ਪੁੱਤਰ ਚਿੱਤਰਭੁਜ, ਚਿੱਤਰਭੁਜ ਦਾ ਪੁੱਤਰ ਕ੍ਰਿਸ਼ਨ ਕੁਮਾਰ, ਕ੍ਰਿਸ਼ਨ ਕੁਮਾਰ ਦਾ ਪੁੱਤਰ ਹਰੀ ਰਾਮ, ਹਰੀ ਰਾਮ ਦਾ ਪੁੱਤਰ ਠਾਕੁਰ ਦਾਸ ਤੇ ਠਾਕੁਰ ਦਾਸ ਦੇ ਪੁੱਤਰ ਚੌਧਰੀ ਹਰਦਾਸ। ਚੌਧਰੀ ਹਰਦਾਸ ਜੀ ਦੇ ਘਰ ਭਾਈ ਜੇਠਾ ਜੀ ਪੈਦਾ ਹੋਏ, ਜਿਨ੍ਹਾਂ ਨੂੰ ਅਸੀਂ ਆਖਦੇ ਹਾਂ ਧੰਨ ਗੁਰੂ ਰਾਮਦਾਸ। ਨਾਮ ਜੇਠਾ ਕਿਉਂਕਿ ਪਲੇਠੀ ਦੇ ਪਹਿਲੇ ਪੁੱਤਰ ਸਨ, ਨਾਮ ਜਦੋਂ ਜੇਠਾ ਰੱਖਿਆ, ਮਾਤਾ ਪਿਤਾ ਗੁਜ਼ਰ ਗਏ, ਛੋਟੀ ਜੀ ਉਮਰ ਸੀ, ਸਾਕ ਸੰਬੰਧੀਆਂ ਦਬਾਉਣਾ ਸ਼ੁਰੂ ਕਰ ਦਿੱਤਾ। ਇੱਕ ਦਿਨ ਨਾਨੀ ਆਈ, ਡਿਸਟ੍ਰਿਕਟ ਅੰਮ੍ਰਿਤਸਰ ਗੁਮਾਨਪੁਰੇ ਰਹਿਣ ਵਾਲੀ, ਕਹਿਣ ਲੱਗੀ, ਪੁੱਤਰ ਨਾ ਤੇਰਾ ਕੋਈ ਸਹਾਰਾ ਨਾ ਮੇਰਾ ਸਹਾਰਾ, ਆ ਮੇਰਾ ਸਹਾਰਾ ਤੂੰ ਬਣ ਜਾ, ਤੇਰਾ ਸਹਾਰਾ ਮੈਂ ਬਣ ਜਾਂਦੀ। ਆਪਣੇ ਪਿੰਡ ਬੱਸ ਕੇ ਗੁਮਾਨਪੁਰਾ ਡਿਸਟ੍ਰਿਕਟ ਅੰਮ੍ਰਿਤਸਰ ਲੈ ਆਈ। ਕੁਝ ਦਿਨ ਬੀਤੇ, ਕਹਿਣ ਲੱਗੀ, ਬੱਚਿਆ ਕੋਈ ਕਿਰਤੀ ਕਰਿਆ ਕਰ। ਹੱਥ ਬੰਨ ਕੇ ਆਖਿਆ, ਮਾਂ ਰੋਟੀ ਕਾ ਸਹਿਸਾ ਬੜਾ ਧਨ ਕੀ ਕੈਸੀ ਆਸ, ਕੋਈ ਮੂੜੀ ਲਾ ਕੇ ਦੇਵੇ ਤੇ ਮੈਂ ਕਿਰਤ ਕਰਾਂ, ਕਿਰਤ ਕਿਹਦੇ ਨਾਲ ਕਰਾਂ? ਨਾਨੀ ਅੰਦਰ ਗਈ, ਅੰਦਰ ਜਾ ਕੇ ਲੋਹੇ ਦਾ ਛਾਬਾ, ਕਾਨਿਆਂ ਦਾ ਤਰਾਮਾ ਲੈ ਆਈ, ਥੋੜੀਆਂ ਜਿਹੀਆਂ ਕੁੰਗਣੀਆਂ ਉਬਾਲ ਕੇ ਸਿਰ ਤੇ ਰੱਖ ਦਿੱਤੀਆਂ। ਸਿਰ ਤੇ ਰੱਖ ਕੇ ਕਹਿਣ ਲੱਗੀ, ਜਾਂ ਨਾਨਕੇ ਦੀਆਂ ਗਲੀਆਂ ਵਿੱਚ ਕੁੰਗਣੀਆਂ ਵੇਚੇ। ਅਸੀਂ ਗੁਰੂ ਰਾਮਦਾਸ ਪਾਤਸ਼ਾਹ ਨੂੰ ਇਸ ਨਾਂ ਤੋਂ ਵੀ ਜਾਣਦੇ ਹਾਂ, ਭਾਈ ਜੇਠਾ ਕੁੰਗਣੀਆਂ ਫਰੋਸ਼। ਸਤਿਗੁਰ ਨੇ ਆਪ ਕਿਰਤ ਕੀਤੀ ਹੈ ਜੀ। ਇਸ ਲਈ ਕਿਰਤ ਨੂੰ ਮਹੱਤਤਾ ਦਿੰਦੇ ਹੋਏ ਸਤਿਗੁਰ ਦੀ ਇਹ ਗੱਲ ਕਰਦੇ ਨੇ, ਨਾਮ ਜਪਣਾ, ਵੰਡ ਛਕਣਾ ਤੇ ਧਰਮ ਦੀ ਕਿਰਤ ਕਰਨੀ। ਸਿਰ ਤੇ ਕੁੰਗਣੀਆਂ ਰੱਖੀਆਂ ਹਨ, ਨਾਨਕਿਆਂ ਦੀਆਂ ਗਲੀਆਂ ਵਿੱਚ ਕੁੰਗਣੀਆਂ ਵੇਚਦੇ ਅਵਾਰਡ ਦਿੰਦੇ ਨੇ। ਤੱਤੀਆਂ ਤਾਰੀਆਂ ਲੂਣ ਮਿਰਚਾਂ ਵਾਲੀਆਂ ਕੋਈ ਕੁੰਗਣੀਆਂ ਲੈ ਲੋ। ਐਸੀ ਮਿੱਠੀ ਮਧੁਰ ਆਵਾਜ਼ ਸੁਣ ਕੇ ਹਰ ਕੋਈ ਪਾਸ ਆ ਜਾਂਦਾ। ਕੁੰਗਣੀਆਂ ਵੇਚਦਿਆਂ ਕੁਝ ਸਮਾਂ ਲੰਘਿਆ, ਕਹਿੰਦੇ ਨੇ ਮਿਹਰ ਭਰੀ ਨਜ਼ਰ ਹੋ ਗਈ ਗੁਰੂ ਅਮਰਦਾਸ ਜੀ ਦੀ। ਉਹ ਆਪਣੇ ਪਿੰਡ ਆਇਆ ਕਰਦੇ ਸਨ ਦੀਵਾਨ ਵਿੱਚ, ਬੱਚਾ ਖੇਲਦਾ ਸੇਵਾ ਕਰਦਾ ਬੜਾ ਪਿਆਰਾ ਲੱਗਾ, ਨਾਲ ਲੈ ਚੱਲੇ, ਚੱਲ ਭਾਈ ਸਾਡੇ ਨਾਲ। ਕਹਿਣ ਲੱਗਾ, ਠਹਿਰ ਜਾਓ, ਮੈਂ ਆਪਣੀ ਮਾਂ ਨੂੰ ਪੁੱਛਾਂ ਵਾਂ। ਮਾਂ ਨੂੰ ਪੁੱਛਣ ਗਿਆ, ਆਖਿਆ, ਮਾਂ ਗੁਰੂ ਅਮਰਦਾਸ ਮੈਨੂੰ ਆਪਣੇ ਨਾਲ ਲਿਜਾ ਰਹੇ ਨੇ, ਕੀ ਮੈਂ ਚਲਾ ਜਾਵਾਂ? ਤੇ ਮਾਂ ਨੇ ਨਾਂ ਸੁਣਿਆ ਸੀ, ਕਹਿਣ ਲੱਗੀ, ਜਾ ਵੇ ਜੇਠਿਆਂ, ਗੁਰੂ ਅਮਰਦਾਸ ਨਿਮਾਣਿਆਂ ਦੇ ਮਾਂ, ਗੁਰੂ ਅਮਰਦਾਸ ਨਿਤਾਣਿਆਂ ਦੇ ਤਾਂ, ਗੁਰੂ ਅਮਰਦਾਸ ਨਿਓਟਿਆਂ ਦੀ ਓਟ, ਗੁਰੂ ਅਮਰਦਾਸ ਨਿਆਸਰਿਆਂ ਦੇ ਆਸਰੇ, ਕਿਤੇ ਅਸੀਂ ਵੀ ਆਸਰੇ ਵਾਲੇ ਬਣ ਜਾਈਏ। ਭਾਈ ਜੇਠਾ ਜੀ ਗੋਇੰਦਵਾਲ ਸਾਹਿਬ ਆ ਗਏ ਨੇ, ਨਿਤ ਦੀ ਕਿਰਤ ਵੀ ਕਰਦੇ ਨੇ, ਸੇਵਾ ਸਿਮਰਨ 'ਚ ਵੀ ਜੁੜਦੇ ਨੇ। ਸੇਵਾ ਕਰਦਿਆਂ ਕਰਦਿਆਂ ਸਮਾਂ ਲੰਘਿਆ, ਕਹਿੰਦੇ ਨੇ ਇੰਨੇ ਚਿਰ ਨੂੰ ਸਤਿਗੁਰ ਦੇ ਮਹਿਲ ਪਾਸ ਆਏ ਤੇ ਕਹਿਣ ਲੱਗੇ, ਮਹਾਰਾਜ ਆਪਣੀ ਬੱਚੀ ਵਰ ਪ੍ਰਾਪਤ ਹੈ, ਕਰੋ ਕਿਰਪਾ ਕੋਈ ਬੱਚਾ ਵੇਖ ਕੇ ਇਸ ਦਾ ਕਾਰਜ ਕਰ ਦਿਓ। ਕਹਿੰਦੇ ਨੇ ਇੰਨੇ ਚਿਰ ਨੂੰ ਭਾਈ ਜੇਠੇ ਨੇ ਨਮਸਕਾਰ ਆ ਕੀਤੀ ਤੇ ਮਾਂ ਜੀ ਕਹਿਣ ਲੱਗੇ, ਸਤਿਗੁਰੂ ਜੇ ਕਿਤੇ ਬੱਚਾ ਇੰਨੀ ਉਮਰ ਦਾ ਇਹੋ ਜਿਹਾ ਇੰਨੇ ਕੱਦ ਕਾਟਦਾ ਹੋਵੇ ਤੇ ਬੜੀ ਚੰਗੀ ਗੱਲ ਹੈ। ਸਤਿਗੁਰੂ ਜੀ ਨੇ ਇੱਕ ਸਿੱਖ ਨੂੰ ਬੁਲਾਇਆ, ਆਖਿਆ ਜਾਂ ਇਸ ਬੱਚੇ ਨੂੰ ਬੁਲਾ ਲਿਆ। ਜਿਸ ਵੇਲੇ ਆਵਾਜ਼ ਮਾਰੀ, ਭਾਈ ਜੇਠਾ ਤੈਨੂੰ ਸਤਿਗੁਰੂ ਯਾਦ ਕਰਦੇ ਨੇ? ਕਹਿਣ ਲੱਗਾ, ਮੇਰੇ ਧੰਨ ਭਾਗ ਸਤਿਗੁਰੂ ਨੇ ਮੈਨੂੰ ਯਾਦ ਕੀਤਾ। ਕਹਿਣ ਲੱਗੇ, ਹਾਂ ਸਤਿਗੁਰੂ ਬੁਲਾ ਰਹੇ ਨੇ। ਪਾਸ ਆਏ ਤੇ ਪੁੱਛ ਕੀਤੀ, ਉਹ ਭਾਈ ਨਾਮ, ਕਹਿਣ ਲੱਗਾ, ਜੀ ਜੇਠਾ तेरी कुल कहन लगा जी सोडी। सतगुरु कहते ने सोडी ओ बड़ा समा ला दिता जी, मैं ते तुहाडी इंतजार विच कि कदों तुसी आओ ते अपना दिता होया दान वापस ले जाओ। कहन लगे महाराज मैं नहीं कुछ समझे। कहन लगे भाई समा आ गए। इन्ने चिर नूं मां जी कहन लगे सतगुर आप दी बच्ची इस गरीब सिख नाल जिना सिर ते लोहे दा छांबा रख के कुंगड़ियां पिया वेचदा है। सतगुरु कहन लगे कोई समय दा पता है, कोई जानदा है कि इहदे सिर ते लोहे दा छाबा नहीं सुनहरी छतर चुल जा, कोई समय दा पता नहीं। सतगुरु कहिंदे ने अज ओह समा आ गया।
जबरदान समा वो आवा, जबरदान समा वो आवा, रामदास तब गुरु कहावा, चली पीड़ी सोडियां।
कहिंदे ने वह समा आ गया। धन गुरु अमरदास पातशाह ने आख्या भाई तुहाडे वडिकियां ने सानू दान दिता सी, अज ओ दान तुहाडे वापस कर रहे हैं। अज तो सी अपनी बच्ची दा नाता तेरे नाल जोड़ने हैं, बच्ची दा सगन तेरी चोली पाने हैं। तू अज तो साडा दामाद है, जवाई है। पर साध संगत धन गुरु रामदास भाई जेठा जी जेड़े कदी भी जवाई नहीं बने, पुत्र बन के दिखाया। ऐसा जिक्र इतिहास विच आउंदा है, सिख नहीं गुरु अंगद जैसा, सेवादार नहीं गुरु अमरदास जैसा, ते पुत नहीं गुरु रामदास जैसा। जब प्रदान समावो आवा, रामदास तब गुरु कहावा, गुरु रामदास पातशाह सोडी सुल्तान सुरवैन सुनहरी हरिमंदर दे मालिक जिन्हां ते अज ऐसी कृपा हो गई, दिच्चे पूर्व देवना जिसती वस्त से कर आवै, बैठा सोडी पातशाह रामदास सतगुरु कहावै। हुण गुरु रामदास पातशाह जिस वेले सुनहरी हरिमंदर दे मालक हन, कहिंदे ने इस वेले एक सिख ने हथ बन के बेनती की, कहन लगे सतगुरु जी असी आप दी जीवन गाथा सुनना चाहने। कहन लगे मेरे जीवन दी गाथा, मैं की सा, मेरे ते गुरु ने किवें कृपा कीती।
जो हमरी बिद होती मेरे सतगुरा, साबिद तुम हर जानो आपे, हम रुलते फिरते कोई बात ना पूछता, गुर सत गुर संग कीरे हम थापे। धन धन गुरु नानक जन केरा, जित मिले चूके सब सोग संतापे।
मेरे जै किरम ते गुरु अमरदास पातशाह ने कृपा कीती ते आज मैं इस थां ते बैठा हूं। सो गुरु रामदास पातशाह तो बाद धन गुरु अर्जन साहब, गुरु अर्जन साहब तो बाद साहिब श्री गुरु हरगोबिंद साहब, गुरु हरगोबिंद साहब तो बाद गुरु हर राय साहब, गुरु हर राय साहब तो बाद गुरु हरकृष्ण साहब, गुरु हरकृष्ण साहब तो बाद गुरु तेग बहादुर साहब, गुरु तेग बहादुर साहब तो बाद शीश नवावती आखू धन गुरु गोबिंद सिंह साहब। कि गुरु गोबिंद सिंह पातशाह तो बाद सोडी अंश समाप्त हो गई। भाई साहब भाई गुरदास जी कहते ने नहीं, कल युग पीढ़ी सोडियां नेह चल नीम, उसार खलारी जुग जुग सतगुर तरे अवतारी। सतगुरु जी ने अपनी सोडी वंश नू अगां चलाण वास्ते अपना रूप दे दिता। खालसो मेरो रूप है खास, खालसे में हां करो निवास। ए खालसा पंथ ओही सोडी अंश है जी, क्योंकि गुरु ने यदि नी ही इतनी नीवी रख दिती है जिन्नू कोई पुट नहीं सकदा, जिन्नू कोई हला नहीं सकदा। ਇਹ ਸਤਿਗੁਰੂ ਜੀ ਨੇ ਐਸੀ ਇੱਕ ਪਰੰਪਰਾ ਚਲਾ ਦਿੱਤੀ। ਕਹਿਣ ਲੱਗੇ ਮੇਰੇ ਤੋਂ ਬਾਅਦ ਵੀ ਮੇਰਾ ਖਾਲਸਾ ਹਮੇਸ਼ਾ ਜ਼ਿੰਦਾ ਰਹੇਗਾ। ਇਸ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹ ਗੱਲ ਕਹਿ ਦਿੱਤੀ,
ਕਲ ਯੁਗ ਪੀੜੀ
ਸੋਡੀ।